ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਦੇ ਪ੍ਰੋਗਰਾਮ ਚ ਅਸੀਂ ਸਬਕ ਨੰਬਰ 83 ਤੇ ਗੌਰ ਖੋਸ ਕਰਾਂਗੇ, ਜਿਹਦਾ ਅਨੁਵਾਨ ਹੈ ਯਿਸੂ ਤੇ ਮੌਤ ਦਾ ਫਤਵਾ ਲਾਇਆ ਜਾਂਦਾ ਹੈ, ਯਾਨੀ ਯਿਸੂ ਦੀ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ। ਖੁਦਾ ਦੇ ਕਲਾਮ ਦੇ ਤਾਲੀਮੀ ਤੇ ਤਦਰੀਸੀ ਸਫ਼ਰ ਵਿੱਚ ਸਾਨੂੰ ਪਤਾ ਚੱਲਿਆ ਕਿ ਖੁਦਾ ਨੇ ਗੁਨਾਹਗਾਰਾਂ ਦੀ ਨਜਾਤ ਦਾ ਜੋ ਮਨਸੂਬਾ ਡਿਜ਼ਾਇਨ ਕੀਤਾ ਸੀ, ਖੁਦਾ ਦੇ ਨਬੀਆਂ ਨੇ ਨਜਾਤ ਦੇ ਇਸ ਮਨਸੂਬੇ ਦੀ ਮੁਨਾਦੀ ਕੀਤੀ। ਖੁਦਾ ਦੇ ਪਾਕ ਨਬੀਆਂ ਨੇ ਗਵਾਹੀ ਦਿੰਦਿਆਂ ਹੋਇਆਂ ਆਖਿਆ ਕਿ ਮਸੀਹ ਪਾਕ ਨੂੰ ਮਾਰਿਆ ਜਾਏਗਾ, ਉਹ ਸਾਡੇ ਨਾਪਾਕਾਂ ਵਾਸਤੇ ਆਪਣਾ ਖੂਨ ਬਹਾਏਗਾ, ਸਾਡੇ ਗੁਨਾਹਾਂ ਦੀ ਸਜ਼ਾ ਉਹਨੂੰ ਬਰਦਾਸ਼ਤ ਕਰਨੀ ਪਵੇਗੀ ਤੇ ਉਹ ਪਾਕ ਬੇਐਬ ਤੇ ਬੇਦਾਗ ਬਰਾ ਸਾਡੇ ਛੁਟਕਾਰੇ ਦੀ ਕੁਰਬਾਨੀ ਯਾਨੀ ਗੁਨਾਹਾਂ ਦਾ ਕੁਫਾਰਾ ਬਣੇਗਾ। ਇਹੀ ਵਾਹ ਤਰੀਕਾ ਹੈ ਜਿਸ ਦੇ ਮੁਤਾਬਿਕ ਖੁਦਾ ਸਾਡੇ ਗੁਨਾਹ ਬਖਸ਼ੇਗਾ ਤੇ ਸਾਨੂੰ ਪਾਕ ਤੇ ਰਾਸਤਬਾਜ਼ ਠਹਿਰਾਏਗਾ, ਤਾਂ ਕਿ ਉਹਦੀ ਆਪਣੀ ਰਾਸਤਬਾਜ਼ੀ ਤੇ ਵੀ ਕੋਈ ਹਰਫ ਨਾ ਆਏ। ਕਿਤਾਬੇ ਮੁਕੱਦਸ ਦੇ ਮੁਤਾਲੇ ਵਿੱਚ ਅਸੀਂ ਅਹਿਮ ਤੇ ਮਰਕਜ਼ੀ ਕਹਾਣੀ ਤੇ ਪਹੁੰਚ ਗਿਆ, ਯਿਸੂ ਮਸੀਹ ਦੀ ਤਾਰੀਖੀ ਮੌਤ ਤੇ ਕਿਆਮਤ ਦੀ ਕਹਾਣੀ ਤੇ। ਖੁਦਾ ਨੇ ਚਾਹਿਆ ਤੇ ਮੌਜੂਦਾ ਸਬਕ ਵਿੱਚ ਤੇ ਅਗਲੇ ਸਬਕਾਂ ਵਿੱਚ ਅਸੀਂ ਵੇਖਾਂਗੇ ਕਿ ਮਸੀਹ ਯਿਸੂ ਨੇ ਦੁਨੀਆਂ ਦਾ ਕੁਫਾਰਾ ਚੁੱਕਣ ਵਾਸਤੇ ਖੁਦ ਨੂੰ ਪੇਸ਼ ਕੀਤਾ ਤੇ ਆਪਣੀ ਜਾਨ ਦੀ ਕੁਰਬਾਨੀ ਪੇਸ਼ ਕੀਤੀ। ਪਿਛਲੇ ਸਬਕ ਵਿੱਚ ਅਸੀਂ ਵੇਖਿਆ ਕਿ ਸਰਦਾਰ ਕਾਹਿਨਾ ਨੇ ਐਸਾ ਪਕੜਾਉਣ ਵਾਲਾ ਖਰੀਦਿਆ ਜੋ ਉਹਨਾਂ ਨੂੰ ਉਸ ਜਗ੍ਹਾ ਪਹੁੰਚਾ ਦੇ ਜਿੱਥੇ ਯਿਸੂ ਤੇ ਉਹਦੇ ਸ਼ਾਗਿਰਦ ਸਨ। ਅਸਾਂ ਵੇਖਿਆ ਕਿ ਉਹਨਾਂ ਨੇ ਯਿਸੂ ਨੂੰ ਫੜਿਆ ਤੇ ਉਹਨੂੰ ਬੰਨ ਕੇ ਲੈ ਗਏ। ਕੈਸੇ ਤਾਜੁਬ ਦੀ ਗੱਲ ਏ ਕਿ ਯਿਸੂ, ਜਿਸ ਵਿੱਚ ਇਲਾਹੀ ਕੁਦਰਤ ਤੇ ਖੁਦਾਈ ਕੁਵਤ ਪਾਈ ਜਾਂਦੀ ਸੀ, ਉਹਨੇ ਪਕੜੇ ਜਾਵਣ ਵਾਸਤੇ ਖੁਦ ਨੂੰ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ। ਯਿਸੂ ਨੇ ਖੁਦ ਨੂੰ ਆਪਣੇ ਦੁਸ਼ਮਣਾਂ ਦੇ ਹਵਾਲੇ ਇਸ ਲਈ ਕੀਤਾ ਤਾਂ ਕਿ ਨਬੀਆਂ ਦੇ ਜਿਹੜੇ ਨਵਿਸ਼ਤੇ ਉਹਦੇ ਹੱਕ ਵਿੱਚ ਸਾਲਾਂ ਸਾਲ ਪਹਿਲੇ ਲਿਖੇ ਗਏ ਸਨ ਪੂਰੇ ਹੋਣ, ਕਿ ਮਸੀਹ ਦੁੱਖ ਉਠਾਏਗਾ ਤੇ ਮਰ ਜਾਏਗਾ ਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ, ਤਾਂ ਕਿ ਜੋ ਕੋਈ ਉਹਦੇ ਤੇ ਇਮਾਨ ਲਿਆਏ ਉਹ ਗੁਨਾਹਾਂ ਦੀ ਮੁਆਫ਼ੀ ਪਾਏ। ਜਿਵੇਂ ਨਬੀਆਂ ਨੇ ਨਬੂਵਤ ਕੀਤੀ ਸੀ ਕਿ ਮਸੀਹ ਜ਼ਬਾਹ ਹੋਣ ਵਾਲੀ ਪੇਟ ਦੀ ਮਿਸਾਲ ਹੋਵੇਗਾ, ਯਾਨੀ ਯਸਾਇਆ ਬਾਬ 53 ਤੇ ਆਇਤ ਨੰਬਰ 7। ਹੁਣ ਅਸੀਂ ਜ਼ਿਲ੍ਹੇ ਮੁਕੱਦਸ ਦਾ ਮੁਤਾਲੇ ਜਾਰੀ ਰੱਖਾਂਗੇ ਤੇ ਵੇਖਾਂਗੇ ਕਿ ਜਦੋਂ ਨੇਰੀ ਰਾਤ ਵਿੱਚ ਕਾਹਿਨਾਂ ਤੇ ਰੋਮੀ ਹਾਕਮਾਂ ਨੇ ਸਿਪਾਹੀਆਂ ਨੇ ਯਿਸੂ ਨੂੰ ਫੜਿਆ ਤੇ ਉਸ ਤੋਂ ਬਾਅਦ ਯਿਸੂ ਦੇ ਨਾਲ ਕਿਵੇਂ ਸਲੂਕ ਕੀਤਾ ਗਿਆ। ਖੁਦਾ ਦਾ ਕਲਾਮ ਬਿਆਨ ਕਰਦੇ ਮਰਕਸ ਬਾਬ 14 ਵਿੱਚ, ਫਿਰ ਉਹ ਯਿਸੂ ਨੂੰ ਸਰਦਾਰ ਕਾਹਿਨ ਦੇ ਕੋਲ ਲੈ ਗਏ ਤੇ ਸਭ ਸਰਦਾਰ ਕਾਹਿਨ ਤੇ ਬਜ਼ੁਰਗ ਤੇ ਫਕੀਰ ਉਹਦੇ ਕੋਲ ਜਮ੍ਹਾਂ ਹੋ ਗਏ ਤੇ ਪਤਰਸ ਫਾਸਲੇ ਤੇ ਉਹਦੇ ਪਿੱਛੇ ਪਿੱਛੇ ਸਰਦਾਰ ਕਾਹਿਨ ਦੇ ਦੀਵਾਨਖਾਨੇ ਦੇ ਅੰਦਰ ਤੱਕ ਗਿਆ ਤੇ ਪਿਆਦਿਆਂ ਦੇ ਨਾਲ ਬਹਿ ਕੇ ਅੱਗ ਸਿੱਕਣ ਲੱਗਾ ਤੇ ਸਰਦਾਰ ਤੇ ਸਭ ਸਦਰੇ ਅਦਾਲਤ ਵਾਲੇ ਯਿਸੂ ਨੂੰ ਮਾਰਨ ਵਾਸਤੇ ਉਹਦੇ ਖਿਲਾਫ਼ ਗਵਾਹੀਆਂ ਲੱਭਣ ਡੇ ਸਨ, ਮਗਰ ਨਾ ਪਾਈ, ਕਿਉਂਕਿ ਬਹੁਤੇਰਿਆਂ ਨੇ ਉਹਦੇ ਤੇ ਝੂਠੀਆਂ ਗਵਾਹੀਆਂ ਤੇ ਦਿੱਤੀਆਂ, ਲੇਕਿਨ ਉਹਨਾਂ ਨੂੰ ਗਵਾਹੀਆਂ ਮੁਤਫਿਕ ਨਾ ਲੱਗੀਆਂ। ਫਿਰ ਬਾਜ਼ ਨੇ ਉੱਠ ਕੇ ਉਹਦੇ ਤੇ ਇਹ ਗਵਾਹੀ ਦਿੱਤੀ ਕਿ ਅਸੀਂ ਇਹਨੂੰ ਇਹ ਆਖਦੇ ਸੁਣਿਆ ਕਿ ਇਸ ਮਕਦਸ ਨੂੰ ਜੋ ਹੱਥ ਨਾਲ ਬਣਿਆ ਹੋਇਆ ਢਾ ਦੇਵਾਂਗੇ ਤੇ 3 ਦਿਨ ਵਿੱਚ ਦੂਜਾ ਬਣਾਏਗਾ ਜੋ ਹੱਥ ਦੇ ਨਾਲ ਨਾ ਬਣਿਆ ਹੋਏਗਾ, ਲੇਕਿਨ ਇਸ ਤੇ ਵੀ ਉਹਨਾਂ ਦੀ ਗਵਾਹੀ ਮੁਤਫਿਕ ਨਾ ਨਿਕਲੇ। ਫਿਰ ਸਰਦਾਰ ਕਾਹਿਨ ਨੇ ਵਿੱਚ ਖੜੇ ਹੋ ਕੇ ਯਿਸੂ ਨੂੰ ਪੁੱਛਿਆ ਕਿ ਤੂੰ ਕੁਝ ਜਵਾਬ ਨਹੀਂ ਦਿੰਦਾ, ਇਹ ਤੇਰੇ ਖਿਲਾਫ਼ ਕੀ ਗਵਾਹੀ ਦਿੰਦੇ ਨੇ? ਮਗਰ ਉਹ ਖਾਮੋਸ਼ ਹੀ ਰਿਹਾ ਤੇ ਕੁਝ ਜਵਾਬ ਨਾ ਦਿੱਤਾ। ਸਰਦਾਰ ਕਾਹਿਨ ਨੇ ਉਹਨੂੰ ਫਿਰ ਸਵਾਲ ਕੀਤਾ ਕਿ ਕੀ ਤੂੰ ਅਲ ਮਸੀਹ ਹੈ, ਇਬਨੇ ਅਲ ਮੁਬਾਰਕ? ਯਿਸੂ ਨੇ ਆਖਿਆ, ਹਾਂ ਮੈਂ ਹਾਂ, ਤੇ ਤੂੰ ਇਬਨੇ ਆਦਮ ਨੂੰ ਖੁਦਾ ਦੇ ਸੱਜੇ ਪਾਸੇ ਬੈਠਾ ਤੇ ਅਸਮਾਨ ਤੇ ਬਾਦਲਾਂ ਦੇ ਨਾਲ ਆਉਂਦੇ ਹੋਇਆਂ ਵੇਖੇਗਾ। ਸਰਦਾਰ ਕਾਹਿਨ ਨੇ ਆਪਣੇ ਕੱਪੜੇ ਫਾੜ ਕੇ ਆਖਿਆ, ਹੁਣ ਸਾਨੂੰ ਗਵਾਹੀਆਂ ਦੀ ਕੀ ਹਾਜ਼ਤ ਰਹੀ? ਤੁਸੀਂ ਇਹ ਕੁਫਰ ਸੁਣਿਆ, ਤੁਹਾਡੀ ਕੀ ਰਾਏ ਵੇ? ਉਹਨਾਂ ਸਭ ਨੇ ਫਤਵਾ ਦਿੱਤਾ ਕਿ ਉਹ ਕਤਲ ਦੇ ਲਾਇਕ ਏ। ਉਦੋਂ ਬਾਅਦ ਉਹਦੇ ਥੁੱਕਣ ਲੱਗੇ ਤੇ ਉਹਦਾ ਮੂੰਹ ਟਾਂਬਦੇ ਤੇ ਉਹਦੇ ਮੁੱਕੇ ਮਾਰਦੇ ਤੇ ਉਹਨੂੰ ਆਖਣ ਲੱਗੇ, ਨਬੂਤ ਦੀਆਂ ਗੱਲਾਂ ਸੁਣਾ, ਤੇ ਪਿਆਦਿਆਂ ਨੇ ਉਹਨੂੰ ਤਮਾਂਚੇ ਮਾਰ ਮਾਰ ਕੇ ਆਪਣੇ ਕਬਜ਼ੇ ਵਿੱਚ ਲੈ ਲਿੱਤਾ। ਜਦੋਂ ਪਤਰਸ ਥੱਲੇ ਸਿਹਨ ਵਿੱਚ ਸੀ ਤੇ ਸਰਦਾਰ ਕਾਹਿਨ ਦੀ ਲੋਂਡੀਆਂ ਵਿੱਚੋਂ ਇੱਕ ਉੱਥੇ ਆਈ ਤੇ ਪਤਰਸ ਨੂੰ ਅੱਗ ਸੇਕਦਿਆਂ ਵੇਖ ਕੇ ਉਹਦੇ ਤੇ ਨਜ਼ਰ ਕੀਤੀ ਤੇ ਆਖਣ ਲੱਗੀ, ਤੂੰ ਵੀ ਉਸ ਨਾਸਰੀ ਯਸੂ ਦੇ ਨਾਲ ਸੈਂ। ਉਹਨੇ ਇਨਕਾਰ ਕੀਤਾ ਤੇ ਆਖਿਆ, ਮੈਂ ਤੇ ਨਹੀਂ ਜਾਣਦਾ ਵਾਂ ਤੇ ਨਾ ਸਮਝਣਾ ਵਾਂ ਕਿ ਤੂੰ ਕਿਨ ਕਿੰਨੀ ਏ। ਫਿਰ ਉਹ ਬਾਹਰ ਡਿਉੜੀ ਵਿੱਚ ਗਿਆ ਤੇ ਮੁਰਗ ਨੇ ਬਾਂਗ ਦਿੱਤੀ ਤੇ ਉਹ ਲੋਂਡੀ ਉਹਨੂੰ ਵੇਖ ਕੇ ਉਹਨਾਂ ਦੇ ਕੋਲ ਜਿਹੜੇ ਕੋਲ ਖਲੋਤੇ ਸਨ ਫਿਰ ਆਖਣ ਲੱਗੀ, ਇਹ ਉਹਨਾਂ ਵਿੱਚੋਂ ਏ। ਮਗਰ ਉਹਨੇ ਫਿਰ ਇਨਕਾਰ ਕੀਤਾ ਤੇ ਥੋੜ੍ਹੀ ਦੇਰ ਬਾਅਦ ਉਹਨਾਂ ਨੇ ਜਿਹੜੇ ਕੋਲ ਖਲੋਤੇ ਸਨ ਪਤਰਸ ਨੂੰ ਆਖਿਆ, ਬੇਸ਼ੱਕ ਤੂੰ ਉਹਨਾਂ ਵਿੱਚੋਂ ਏ ਕਿਉਂਕਿ ਤੂੰ ਗਲੀਲੀ ਏ। ਮਗਰ ਉਹ ਲਾਨਤ ਕਰਕੇ ਤੇ ਕਸਮ ਖਾਣ ਲੱਗਾ ਕਿ ਮੈਂ ਉਸ ਆਦਮੀ ਨੂੰ ਜਿਸਦਾ ਤੁਸੀਂ ਜ਼ਿਕਰ ਕਰਦੇ ਹੋ ਨਹੀਂ ਜਾਣਦਾ। ਤੇ ਫਿਲਫੋਰ ਮੁਰਗ ਨੇ ਦੂਜੀ ਬਾਂਗ ਦਿੱਤੀ। ਪਤਰਸ ਨੂੰ ਉਹ ਗੱਲ ਜਿਹੜੀ ਯਿਸੂ ਨੇ ਉਹਨੂੰ ਆਖੀ ਸੀ ਯਾਦ ਆਈ ਕਿ ਮੁਰਗ ਦੇ ਦੁਬਾਰਾ ਬਾਂਗ ਦੇਣ ਤੋਂ ਪਹਿਲੇ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਗਾ, ਤੇ ਉਹਦੇ ਤੇ ਗੌਰ ਕਰਕੇ ਉਹ ਰੋ ਪਿਆ। ਮੱਤੀ ਬਾਪ 27 ਪਹਿਲੀਆਂ 5 ਆਇਤਾਂ ਵਿੱਚ ਮਰਕੂਮ ਏ। ਤੇ ਜਦੋਂ ਸੁਬਾਹ ਹੋਈ ਤੇ ਸਭ ਸਰਦਾਰ ਕਾਹਿਨ ਤੇ ਕੌਮ ਦੇ ਬਜ਼ੁਰਗਾਂ ਨੇ ਯਿਸੂ ਦੇ ਖਿਲਾਫ਼ ਮਸ਼ਵਰਾ ਕੀਤਾ ਕਿ ਉਹਨੂੰ ਮਾਰ ਦਈਏ, ਤੇ ਉਹਨੂੰ ਬੰਨ ਕੇ ਲੈ ਗਏ ਤੇ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ। ਜਦੋਂ ਉਹਦੇ ਪਕੜਾਉਣ ਵਾਲੇ ਯਹੂਦਾ ਨੇ ਵੇਖਿਆ ਕਿ ਉਹ ਮੁਜਰਮ ਠਹਿਰਾਇਆ ਗਿਆ ਹੈ ਤੇ ਪਛਤਾਇਆ, ਤੇ ਉਹ ਸਿੱਕੇ ਸਰਦਾਰ ਕਾਹਿਨ ਤੇ ਬਜ਼ੁਰਗਾਂ ਦੇ ਕੋਲ ਵਾਪਸ ਲਿਆ ਕੇ ਆਖਣ ਲੱਗਾ, ਮੈਂ ਗੁਨਾਹ ਕੀਤਾ ਏ ਤੇ ਬੇਕਸੂਰ ਨੂੰ ਕਤਲ ਵਾਸਤੇ ਫੜਵਾਇਆ ਏ। ਉਹਨਾਂ ਨੇ ਆਖਿਆ, ਸਾਨੂੰ ਕੀ, ਤੂੰ ਜਾਣ। ਤੇ ਉਹ ਰੁਪਿਆਂ ਨੂੰ ਮਕਦਸ ਵਿੱਚ ਸੁੱਟ ਕੇ ਚਲਾ ਗਿਆ ਤੇ ਆਪਣੇ ਆਪ ਨੂੰ ਫਾਂਸੀ ਦਿੱਤੀ। ਯੂਹੰਨਾ ਬਾਬ 18 ਵਿੱਚ ਮਰਕੂਮ ਏ। ਫਿਰ ਉਹ ਯਿਸੂ ਨੂੰ ਕੈਫਾ ਦੇ ਕੋਲ ਕਿਲ੍ਹੇ 'ਚ ਲੈ ਗਏ ਤੇ ਸਵੇਰੇ ਦਾ ਵੇਲਾ ਸੀ ਤੇ ਉਹ ਖੁਦ ਕਿਲ੍ਹੇ 'ਚ ਨਾ ਗਏ ਤਾਂ ਕਿ ਨਾਪਾਕ ਨਾ ਹੋਣ ਬਲਕਿ ਫਸਾ ਖਾ ਸਕੀਏ। ਬਸ ਪਿਲਾਤੁਸ ਨੇ ਉਹਨਾਂ ਦੇ ਕੋਲ ਬਾਹਰ ਆ ਕੇ ਆਖਿਆ ਕਿ ਤੁਸੀਂ ਇਸ ਆਦਮੀ ਤੇ ਕੀ ਇਲਜ਼ਾਮ ਲਾਉਂਦੇ ਹੋ। ਉਹਨਾਂ ਨੇ ਜਵਾਬ ਵਿੱਚ ਉਹਨੂੰ ਆਖਿਆ ਕਿ ਜੇ ਇਹ ਬਦਕਾਰ ਨਾ ਹੁੰਦਾ ਤੇ ਅਸੀਂ ਇਹਨੂੰ ਤੇਰੇ ਹਵਾਲੇ ਨਾ ਕਰਦੇ। ਪਿਲਾਤੁਸ ਨੇ ਆਖਿਆ ਕਿ ਤੁਸੀਂ ਇਹਨੂੰ ਲੈ ਜਾਓ ਤੇ ਆਪਣੀ ਸ਼ਰੀਅਤ ਦੇ ਮੁਤਾਬਿਕ ਇਹਦਾ ਫੈਸਲਾ ਕਰੋ। ਯਹੂਦੀਆਂ ਨੇ ਉਹਨੂੰ ਆਖਿਆ ਕਿ ਸਾਨੂੰ ਰਵਾ ਨਹੀਂ ਕਿ ਕਿਸੇ ਨੂੰ ਜਾਨੋਂ ਮਾਰੀਏ। ਇਸ ਲਈ ਹੋਇਆ ਕਿ ਯਿਸੂ ਦੀ ਉਹ ਗੱਲ ਪੂਰੀ ਹੋਵੇ ਜੋ ਉਹਨੇ ਆਪਣੀ ਮੌਤ ਦੇ ਤਰੀਕ ਦੇ ਵੱਲ ਇਸ਼ਾਰਾ ਕਰਕੇ ਆਖੀ ਸੀ। ਬਸ ਪਿਲਾਤੁਸ ਕਿਲ੍ਹੇ ਵਿੱਚ ਫਿਰ ਦਾਖਲ ਹੋਇਆ ਤੇ ਯਿਸੂ ਨੂੰ ਬੁਲਾ ਕੇ ਉਹਨੂੰ ਆਖਣ ਲੱਗਾ ਕਿ ਤੂੰ ਯਹੂਦੀਆਂ ਦਾ ਬਾਦਸ਼ਾਹ। ਯਿਸੂ ਨੇ ਜਵਾਬ ਵਿੱਚ ਆਖਿਆ, ਤੂੰ ਇਹ ਗੱਲ ਆਪ ਹੀ ਕਹਿੰਦਾ ਜਾਂ ਹੋਰਾਂ ਨੇ ਮੇਰੇ ਹੱਕ ਵਿੱਚ ਤੈਨੂੰ ਆਖੀ ਏ? ਪਿਲਾਤੁਸ ਨੇ ਜਵਾਬ ਦਿੱਤਾ ਕਿ ਮੈਂ ਯਹੂਦੀ ਹਾਂ, ਤੇਰੀ ਹੀ ਕੌਮ ਦੇ ਸਰਦਾਰ ਕਾਹਿਨਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ, ਤੂੰ ਕੀਤਾ ਕੀ ਏ? ਯਿਸੂ ਨੇ ਜਵਾਬ ਦਿੱਤਾ ਕਿ ਮੇਰੀ ਬਾਦਸ਼ਾਹੀ ਇਸ ਦੁਨੀਆਂ ਦੀ ਨਹੀਂ, ਜੇ ਮੇਰੀ ਬਾਦਸ਼ਾਹੀ ਦੁਨੀਆਂ ਦੀ ਹੁੰਦੀ ਤੇ ਮੇਰੇ ਖਾਦਮ ਲੜਦੇ ਤਾਂ ਕਿ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ, ਮਗਰ ਹੁਣ ਮੇਰੀ ਬਾਦਸ਼ਾਹੀ ਇੱਥੋਂ ਦੀ ਨਹੀਂ ਏ। ਪਿਲਾਤੁਸ ਨੇ ਉਹਨੂੰ ਆਖਿਆ, ਬਸ ਕੀ ਤੂੰ ਬਾਦਸ਼ਾਹ ਏ? ਯਿਸੂ ਨੇ ਜਵਾਬ ਦਿੱਤਾ, ਤੂੰ ਖਤ ਕਹਿੰਦਾ ਹੈ ਕਿ ਮੈਂ ਬਾਦਸ਼ਾਹ ਵਾਂ, ਮੈਂ ਇਸ ਲਈ ਪੈਦਾ ਹੋਇਆ, ਇਸ ਵਾਸਤੇ ਦੁਨੀਆਂ ਵਿੱਚ ਆਇਆ ਵਾਂ ਕਿ ਹੱਕ ਤੇ ਗਵਾਹੀ ਦੇਵਾਂ, ਜੋ ਕੋਈ ਹਕਾਨੀ ਏ ਮੇਰੀ ਆਵਾਜ਼ ਸੁਣਦਾ। ਪਿਲਾਤੁਸ ਨੇ ਉਹਨੂੰ ਆਖਿਆ, ਹੱਕ ਕੀ ਏ? ਇਹ ਕਹਿ ਕੇ ਉਹ ਯਹੂਦੀਆਂ ਦੇ ਕੋਲ ਫਿਰ ਗਿਆ ਤੇ ਉਹਨਾਂ ਨੂੰ ਆਖਿਆ ਕਿ ਮੈਂ ਉਹਦੇ ਵਿੱਚ ਕੋਈ ਜੁਰਮ ਨਹੀਂ ਪਾਉਂਦਾ।
ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110 यानी 0341 3043110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।